दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हर राय सच्चे पातशाह जी अपने सिखां सेवकां नूं उपदेश दे रहे ने। सतगुरां ने आख्या कि अन्न दा दान सारिआं दानां तों सिरमौर दान है। कल इथों तक कथा पहुंची सी, अज इथों अगे मैं प्रारंभ करदा। सुन सिख बूझत इम किम लहिए समो चूकियो केह को प्रभ कहिए। जदों सतगुरां ने इस तरह के बचन किते, कवि जी लिखते ने कि सुन के सिखां ने आख्या इम किम लहिए, सच्चे पातशाह इसका किवें पता लगे। समा चूकियो केह को कहिए, समा चुक जाना ये किसनु आखीद है। इसको जान करें पुन तैसे हित को करन आप को जैसे। कहिंदे ने सच्चे पातशाह जेकर सानू इस गल दा पता लगे कि समा चुक जाना किन्नू कहिंदे ने, फिर वैसा ना कीता जावे। हित को करन आप को जैसे, जिवें आप नू साडा हित करन दा संकल्प फुरिया है फिर पता लगे। फुर मायव सिर बदन ते बीत्यो समो आहार छोदत सिख आयो तब त्रिपता वै कर त्यार। सतगुरु हर राय सच्चे पातशाह जी ने बचन किया, केंद्रे के बीत्यो समो आहार, जदों आहार दा लंगर दा समा बीत जावे उसनू आख्या जांदा है समा चुक गया, पाव के समा हारदा लंघ गया है। छुदत सिख आयो तब समा प्रशादा छकाउण दा ते छकण दा लंघ गया होवे, इस तों बाद कोई भुखा सिख आ जांदा है त्रिवतावै कर त्यार। उस सिख नूं भी खाली मोड़ना नहीं चाहीदा, भावें लंगर होवे या ना होवे, भावें दोबारा त्यार करके उहनूं छकाउणा पवे उस नूं छकाउणा चाहीदा है। ये मेरे कहण दा भाव है। आस सेवा में प्रेम विशाल करे त्यार पुन देहत नाल। सतगुरु जी कहिंदे ने कि ऐसी जिहड़ी सेवा है वह वड्डे प्रेम विशाल दे नाल होनी चाहीदी है। आहार नूं लंगर नूं त्यार करे ते फिर हित दे नाल उस सिख नूं छकावे जिहड़ा कि समा लंघ जाण तों बाद भी आउंदा है। चूके समय अतित सिख आवे पाओ भगत सो तिस त्रिप तावे। इस करके सतगुरु हर राय सच्चे पातशाह जी कहिंदे ने कि समा चुक जाण तों बाद ਭਾਵ ਕੇ ਸਮਾਂ ਲੰਘ ਜਾਣ ਤੋਂ ਬਾਅਦ ਜਿਹੜਾ ਵੀ ਅਤਿਥੀ ਸਿੱਖ ਚੱਲ ਕੇ ਆਉਂਦਾ ਹੈ, ਪ੍ਰੇਮ ਭਾਵਨਾ ਦੇ ਨਾਲ ਉਸ ਨੂੰ ਤ੍ਰਿਪਤਾਉਣਾ ਚਾਹੀਦਾ ਹੈ, ਉਸ ਨੂੰ ਰਜਾਉਣਾ ਚਾਹੀਦਾ। ਅਸ ਸੇਵਾ ਮੇ ਕਰੋ ਪਰਮਾਨ, ਮੁਝ ਕੋ ਤ੍ਰਿਪਤ ਸੋ ਕਰੇ ਮਹਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸਿੱਖ ਐਸੀ ਸੇਵਾ ਕਰਦਾ ਹੈ, ਐਸੀ ਕੀਤੀ ਹੋਈ ਸੇਵਾ ਨੂੰ ਹੀ ਮੈਂ ਪ੍ਰਵਾਨ ਕਰਦਾ ਹਾਂ, ਮੁਝ ਕੋ ਤ੍ਰਿਪਤ ਸੋ ਕਰੇ ਮਹਾਨ। ਮਾਨੋ ਕਿ ਕਿਸੇ ਸਿੱਖ ਨੂੰ ਉਹ ਪ੍ਰਸ਼ਾਦਾ ਛਕਾ ਕੇ ਤ੍ਰਿਪਤ ਨਹੀਂ ਕਰਦਾ, ਉਹ ਮੈਨੂੰ ਹੀ ਰਜਾਉਂਦਾ ਹੈ, ਮੈਨੂੰ ਹੀ ਤ੍ਰਿਪਤ ਕਰਦਾ ਹੈ। ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਵਚਨ ਹੈ ਕਿ ਜਿਹੜਾ ਵੀ ਲੰਗਰ ਦੇ ਵਿੱਚ ਜਾਂ ਕਿਸੇ ਸਿੱਖ ਦੇ ਮੂੰਹ ਦੇ ਵਿੱਚ ਪੈਂਦਾ ਹੈ, ਉਹ ਮੇਰੇ ਹੀ ਮੂੰਹ ਦੇ ਵਿੱਚ ਪੈਂਦਾ ਹੈ। ਹੁਣ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਕਿਸੇ ਨੂੰ ਅੰਨ ਖਵਾ ਕੇ ਉਹਨੂੰ ਹੀ ਤ੍ਰਿਪਤ ਨਹੀਂ ਕਰਦੇ, ਉਹਦੇ ਨਾਲ ਨਾਲ ਮੈਂ ਵੀ ਤ੍ਰਿਪਤ ਹੋ ਜਾਂਦਾ, ਮੈਂ ਵੀ ਰੱਜ ਜਾਂਦਾ। ਅਤ ਪ੍ਰਸੰਨ ਮੈਂ ਤਿਸ ਪਰ ਹੋਵਾਂ, ਜਨਮ ਮਰਨ ਕੇ ਸੰਕਟ ਖੋਵੋ। ਐਸੇ ਸਿੱਖ ਦੇ ਉੱਤੇ ਮੈਂ ਵਧੇਰੇ ਪ੍ਰਸੰਨ ਹੋਵਾਂਗਾ, ਵਧੇਰੇ ਖੁਸ਼ ਹੋਵਾਂਗਾ, ਐਸੇ ਸਿੱਖ ਦੇ ਜਨਮ ਤੇ ਮਰਨ ਦੇ ਸੰਕਟ ਮੈਂ ਸਾਰੇ ਦੇ ਸਾਰੇ ਖਤਮ ਕਰ ਦਿਆਂਗਾ। ਹਲਤ ਪਲਤ ਮੇਰਾ ਹੋ ਸਹਾਇਕ, ਰੱਛੋ ਦੈ ਕਰ ਬਿਗਨ ਨਸਾਇਕ। ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਐਸੇ ਮਹਾਂ ਸਿੱਖ ਦੀ ਮੈਂ ਸਹਾਇਤਾ ਕਰਾਂਗਾ, ਉਹਦੀ ਰੱਖਿਆ ਕਰਾਂਗਾ, ਹੱਥ ਦੇ ਕੇ ਸਾਰੇ ਵਿਘਨਾਂ ਨੂੰ ਦੂਰ ਕਰ ਦਿਆਂਗਾ। ਇਮ ਸੇਵਤ ਸਿਮਰਤ ਹਰ ਨਾਮ, ਸਤ ਸੰਗਤ ਤੇ ਪਾਵਨ ਧਾਮ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਇਸ ਤਰ੍ਹਾਂ ਸੇਵਾ ਕਰਦਾ ਹੈ ਔਰ ਇਸ ਤੋਂ ਇਲਾਵਾ ਪਰਮੇਸ਼ਰ ਸੱਚੇ ਦੇ ਨਾਮ ਦਾ ਜਾਪ ਕਰਦਾ ਹੈ, ਸਤ ਸੰਗਤ ਦੇ ਨਾਲ ਉਹਦਾ ਘਰ ਵੀ ਪਵਿੱਤਰ ਹੋ ਜਾਂਦਾ ਹੈ, ਸਤ ਸੰਗਤ ਦੇ ਚਰਨ ਪੈਣ ਦੇ ਨਾਲ ਉਸ ਮਨੁੱਖ ਦਾ ਘਰ ਪਾਵਨ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ। ਸੋਈ ਸਿੱਖ ਮੋਹਿ ਕੋ ਪਿਆਰੋ, ਸਵਾਸ ਸਵਾਸ ਮੇ ਸਦਾ ਸਮਾਰੋ। ਸਤਿਗੁਰੂ ਜੀ ਕਹਿੰਦੇ ਨੇ ਐਸਾ ਹੀ ਸਿੱਖ ਮੈਨੂੰ ਅਤਿ ਪਿਆਰਾ ਹੈ, ਜਿਹੜਾ ਕਿ ਸਵਾਸ ਸਵਾਸ ਦੇ ਨਾਲ ਨਾਮ ਜਪਦਾ ਹੈ ਔਰ ਮੈਨੂੰ ਚੇਤੇ ਰੱਖਦਾ। ਬਸੀ ਰਹੋ ਤਿਸ ਕੇ ਸੰਗ ਹੋਏ, ਪ੍ਰੇਮ ਫਾਸ ਤੇ ਅੰਚਿਤ ਜੋਏ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਸਿੱਖ ਦੇ ਵਸ ਦੇ ਵਿੱਚ ਮੈਂ ਹਮੇਸ਼ਾ ਰਹਿੰਦਾ ਹਾਂ, ਜਿਹੜਾ ਸਿੱਖ ਪ੍ਰੇਮ ਦੀ ਡੋਰ ਦੇ ਨਾਲ ਮੈਨੂੰ ਖਿੱਚ ਪਾਉਂਦਾ। ਸੁਣ ਸੰਗਤ ਕੀ ਨੀ ਅਰਦਾਸ, ਇਹ ਸਭ ਬਿਦ ਹੈ ਰਾਵਣ ਪਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਬਚਨ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਕੀਤੇ, ਫਿਰ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਸਭ ਬਿਦ ਹੈ ਰਾਵਣ ਪਾਸ, ਇਹ ਸਾਰੀਆਂ ਵਿਧੀਆਂ ਹੇ ਸੱਚੇ ਪਾਤਸ਼ਾਹ ਤੁਹਾਡੇ ਕੋਲ ਨੇ। ਜਿਸ ਪਰ ਕਰੋ ਕਿਰਪਾ ਜਨ ਜਾਨ, ਤਿਸ ਕੋ ਦੇਤੇ ਸੇਵਾ ਦਾਨ। ਕਹਿੰਦੇ ਨੇ ਸੱਚੇ ਪਾਤਸ਼ਾਹ ਜਿਹੜੇ ਜਨ ਦੇ ਉੱਤੇ, ਜਿਹੜੇ ਸਿੱਖ ਦੇ ਉੱਤੇ ਤੁਸੀਂ ਕਰੁਣਾ ਕਰਦੇ ਹੋ, ਦਇਆ ਕਰਦੇ ਹੋ, ਆਪਣੀ ਕਿਰਪਾ ਕਰਦੇ ਹੋ, ਉਸੇ ਨੂੰ ਹੀ ਸੇਵਾ ਦਾ ਦਾਨ ਤੁਸੀਂ ਬਖਸ਼ਦੇ ਹੋ। ਹਮ ਅਲ ਭਾਗ ਜੀਵ ਤੁਮ ਸ਼ਰਨੀ, ਕਿਰਪਾ ਆਪ ਕੀ ਸੰਕਟ ਟਰਨੀ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਅਲਪੱਗ ਜੀਵ ਹਾਂ, ਅਸੀਂ ਤੁੱਛ ਮਨੁੱਖ ਹਾਂ, ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਕਿਰਪਾ ਆਪ ਕੀ ਸੰਕਟ ਟਰਨੀ। ਹੇ ਸੱਚੇ ਪਾਤਸ਼ਾਹ ਤੁਹਾਡੀ ਜਿਹੜੀ ਕਿਰਪਾ ਹੈ ਉਹ ਵੱਡੇ ਸੰਕਟਾਂ ਦਾ ਨਾਸ ਕਰਨ ਵਾਲੀ। ਗੇਰਾ ਗੁਰੂ ਪਵ ਸਾਗਰ ਤਰਨੀ, ਮਥਨ ਗਿਆਨ ਅਗਨੀ ਕੋਰਨੀ। ਸਿੱਖਾਂ ਨੇ ਬੇਨਤੀ ਕੀਤੀ ਕਿ ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜਿਹੜੀ ਤੁਹਾਡੀ ਗੁਰਬਾਣੀ ਹੈ ਉਹ ਸੰਸਾਰ ਸਾਗਰ ਤੋਂ ਤਾਰਨ ਵਾਲੀ ਹੈ। ਵਾਹਿਗੁਰੂ ਸਿਮਰਨ ਜਨ ਪਰਨੀ, ਤਿਸ ਨਿਪ ਜਾਵਨ ਕੋ ਸ਼ੁਭ ਧਰਨੀ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵਾਹਿਗੁਰੂ ਦੇ ਨਾਮ ਦਾ ਜਾਪ ਹੈ ਉਹ ਹੈ ਪਰਣੀ। ਪਰਣੀ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਕੋਈ ਬੂਟਾ ਹੁੰਦਾ ਹੈ, ਜਿਸ ਤਰ੍ਹਾਂ ਕੋਈ ਰੁੱਖ ਹੁੰਦਾ ਹੈ। ਤਿਸਨੇ ਪਜਾਵਣ ਕੋ ਸ਼ੁਭ ਧਰਨੇ, ਭਾਵ ਕਿ ਗੁਰਬਾਣੀ ਦੇ ਨਾਲ ਸਿਮਰਨ ਰੂਪ ਬ੍ਰਿਖ ਦੇ ਉਪਜਾਵਣੇ ਦੀ ਸ਼ੁਭ ਧਰਤੀ ਹੈ। ਤੇਹ ਲੱਖ ਅਰਥ ਕਰੀ ਜਿਨ ਕਰਨੀ, ਰਾਗ ਦੁਖ ਅਗ ਜੁਤ ਤਿਨ ਦਰਨੀ। ਇਸ ਬਾਣੀ ਦਾ ਅਰਥ ਜਾਣ ਕੇ ਜਿਨ ਚੰਗੀ ਕਰਨੀ ਕੀਤੀ ਹੈ ਉਹਨਾਂ ਦੇ ਰਾਗ ਦੁਖ ਪਾਪਾਂ ਦੇ ਸਣੇ ਨਾਸ਼ ਕਰਨ ਵਾਲੀ ਹੈ ਗੁਰੂ ਜੀ ਦੀ ਗੁਰਬਾਣੀ। ਗੁਰਬਾਣੀ ਬਰ ਜਾਣਿਆ ਚਰਨੀ, ਹਿਰਦੈ ਬਿਕਾਰਤ ਤਿਨ ਕੇ ਛਰਨੀ। ਗੁਰਬਾਣੀ ਬਰ ਜਨ ਆਚਰਨੀ ਕਹਿਣ ਤੋਂ ਪਾਵੈ ਕਿ ਸ੍ਰੇਸ਼ਟ ਜਨਾਂ ਦੇ ਧਾਰਨ ਕਰਨ ਵਾਲੀ ਇਹ ਬਾਣੀ ਯੋਗ ਹੈ। ਹਿਰਦੈ ਬਿਕਾਰਨ ਤਿਨ ਕੇ ਛਰਨੀ ਕਹਿਣ ਤੋਂ ਪਾਵੈ ਉਹਨਾਂ ਧਾਰਨ ਕਰਨ ਵਾਲਿਆਂ ਤੋਂ ਹਿਰਦੇ ਦੇ ਵਿਕਾਰ ਛਲ ਲੈਣ ਵਾਲੀ ਇਹ ਬਾਣੀ ਹੈ। ਪ੍ਰੇਮ ਪਰਮੇਸ਼ਰ ਕੀ ਇਹ ਕਰਨੀ, ਮਿਲੀ ਰਹਿ ਨਿਤ ਸਵਰਨ ਬਰਨੀ। ਭਾਵ ਕੇ ਪ੍ਰੇਮ ਪੈਦਾ ਕਰਨ ਵਾਲੀ ਹੈ ਜਾਂ ਇਸ ਨੂੰ ਘੜਨ ਵਾਲੀ ਵੀ ਆਖਿਆ ਜਾ ਸਕਦਾ ਹੈ, ਇਸਤਰੀ ਰੂਪ ਦੇ ਵਿੱਚ ਹੈ ਕਿ ਪ੍ਰੇਮ ਪਰਮੇਸ਼ਰ ਕੀ ਇਹ ਕਰਨੀ, ਪ੍ਰੇਮ ਰੂਪ ਪਰਮੇਸ਼ਰ ਦੀ ਇਹ ਘਰ ਵਾਲੀ ਵੀ ਆਖਿਆ ਜਾ ਸਕਦਾ ਹੈ। ਮਿਲੀ ਰਹਿ ਨਿਤ ਸਵਰਨ ਬਰਨੀ, ਅਵਰਨੀ ਦਾ ਭਾਵ ਹੈ ਕਿ ਅੱਖਰਾਂ ਦਾ ਇਸਦਾ ਰੂਪ ਹੈ, ਇਸ ਕਰਕੇ ਵਰਣ ਰੂਪ ਹੈ ਤੇ ਉੱਤਮ ਭਾਵ ਅੰਦਰ ਉਤਪਤ ਕਰਦੀ ਹੈ, ਇਸ ਤਰ੍ਹਾਂ ਅਵਰਨੀ ਹੈ ਅਰਥਾਤ ਅਰੂਪ ਹੈ, ਇਸ ਤਰ੍ਹਾਂ ਪਰਮੇਸ਼ਰ ਦੇ ਨਾਲ ਮਿਲੀ ਰਹਿੰਦੀ ਹੈ। ਭਾਵ ਜੋ ਗੁਰਬਾਣੀ ਪੜ੍ਹਦੇ ਹਨ ਉੱਚੇ ਭਾਵਾਂ ਦੇ ਵਿੱਚ ਜਾ ਕੇ ਸਾਈਂ ਦੇ ਨਾਲ ਮਿਲੇ ਰਹਿੰਦੇ ਹਨ। ਨਿਜ ਦਾਸਨ ਕੀ ਕੇਵਲ ਕਰਨੀ, ਸਿੰਘਣ ਸਮ ਹੈ ਤ੍ਰਿਸ਼ਨਾ ਕਰਨੀ। ਕਵੀ ਜੀ ਲਿਖਦੇ ਨੇ ਕਿ ਨਿਜ ਦਾਸਨ ਕੀ ਕੇਵਲ ਕਰਨੀ, ਭਾਵ ਕਿ ਆਪਣੇ ਦਾਸਾਂ ਦੀ ਮੁਕਤੀ ਦਾਤਾ ਹੈ ਬਾਣੀ। ਸਿੰਘਣ ਸਮ ਹੈ ਤ੍ਰਿਸ਼ਨਾ ਕਰਨੀ, ਭਾਵ ਕਿ ਸ਼ੇਰਨੀ ਦੇ ਵੱਤ ਹੈ ਤ੍ਰਿਸ਼ਨਾ ਰੂਪੀ ਹਥਨੀ ਦੇ ਵਾਸਤੇ। ਮਹਿਦ ਅਵਿਦਿਆ ਚੰਚਲ ਹਰਨੀ, ਕਰ ਨਿਜ ਬਲ ਕੋ ਤਤ ਛਿਨ ਹਰਨੀ। ਮਹਿਦ ਅਵਿਦਿਆ ਭਾਵ ਕਿ ਅਵਿਦਿਆ ਹਰਨੀ ਸਮਾਨ ਬੜੀ ਚੰਚਲ ਹੈ, ਜੋ ਅਭਿਆਸੀਆਂ ਦੇ ਕਾਬੂ ਨਹੀਂ ਚੜ੍ਹਦੀ, ਦਾਵ ਕਾਵ ਕਰਕੇ ਆ ਪੈਂਦੀ ਹੈ। ਉਸ ਹਰਨੀ ਨੂੰ ਇਹ ਸ਼ੇਰਨੀ ਰੂਪ ਗੁਰਬਾਣੀ ਆਪਣਾ ਬਲ ਕਰਕੇ ਝੱਟ ਪੱਟ ਹਰ ਲੈਂਦੀ ਹੈ, ਮਾਰ ਦਿੰਦੀ ਹੈ ਜਾਂ ਫਿਰ ਕਾਬੂ ਕਰ ਲੈਂਦੀ ਹੈ। ਸ਼ੁਭ ਬਾਣੀ ਕੀ ਸੁਣੀ ਪਰ ਸੰਸਾ, ਜੋ ਦਾਸਣ ਕੇ ਨਾਸ਼ਨ ਸੰਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਪ੍ਰਸ਼ੰਸਾ ਨੂੰ ਸੁਣਿਆ, ਜਿਹੜੀ ਗੁਰਬਾਣੀ ਦਾਸਾਂ ਦੇ ਸੰਕਟਾਂ ਨੂੰ ਦੂਰ ਕਰਨ ਵਾਲੀ ਹੈ। ਸੰਗਤ ਪਰ ਪ੍ਰਸੰਨ ਗੁਰ ਹੋਏ, ਕਿਰਪਾ ਦ੍ਰਿਸ਼ਟ ਸੋ ਸਗਰੇ ਜੋਏ। ਸਤ ਸੰਗਤ ਦੇ ਉੱਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਸਾਰਿਆਂ ਨੂੰ ਤੱਕਿਆ। ਭਗਤ ਅੰਕੁਰ ਸਬਣ ਤੇ ਉੱਗਿਓ, ਤਜ ਵਿਸ਼ਿਆਨ ਮਨ ਸਿਮਰਨ ਲੱਗਿਓ। ਕਵੀ ਜੀ ਲਿਖਦੇ ਨੇ ਕਿ ਭਗਤੀ ਦਾ ਅੰਕੁਰ ਸਾਰਿਆਂ ਦੇ ਅੰਦਰ ਉੱਗਿਆ, ਵਿਸ਼ਿਆਂ ਨੂੰ ਤਿਆਗ ਕੇ ਮਨ ਸਿਮਰਨ ਦੇ ਵਿੱਚ ਲੱਗਿਆ। ਕਰੇ ਕਿਰਤਾਰਥ ਸ਼ੁਭ ਮਗ ਪਾਏ, ਲਖੀ ਗੁਰੂ ਮਹਿਮਾ ਅਦ ਕਾਏ। ਕਿਰਤਾਰਥ ਕਰਕੇ, ਨਿਹਾਲ ਕਰਕੇ ਚੰਗੇ ਰਸਤੇ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਤੋਰਿਆ। ਲਖੀ ਗੁਰੂ ਮਹਿਮਾ ਅਧਕਾਏ, ਗੁਰੂ ਜੀ ਦੀ ਵੱਡੀ ਮਹਿਮਾ ਦੀ ਇਸ ਤਰ੍ਹਾਂ ਸਿੱਖਾਂ ਨੂੰ ਲਖਤਾ ਹੋਈ, ਸਿੱਖਾਂ ਨੂੰ ਪਤਾ ਲੱਗਾ। ਲਾਖੋਂ ਸਿੱਖਣ ਸ਼ੁਭ ਗਤ ਪਾਈ, ਕਹਿਣ ਲੱਗ ਕਥੋਂ ਗੁਰੂ ਵਡੇ ਆਈ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖਾਂ ਹੀ ਸਿੱਖਾਂ ਨੇ ਚੰਗੀ ਗਤੀ ਦੀ ਪ੍ਰਾਪਤੀ ਕੀਤੀ, ਕਹਿਣ ਲੱਗ ਕਥੋਂ ਗੁਰੂ ਵਡਿਆਈ। ਮੈਂ ਕਥ ਕੇ, ਮੈਂ ਲਿਖ ਕੇ ਗੁਰੂ ਦੀ ਵਡਿਆਈ ਨੂੰ ਕਿੱਥੋਂ ਤੱਕ ਲਿਖ ਸਕਦਾ ਹਾਂ, ਬਿਆਨ ਕਰ ਸਕਦਾ। इस प्रकार नित करत बिलासे श्री सत गुर हर राय पर कश। कवि जी लिखते ने किस तरीके दे नाल सतगुरु जी अपने कौतक ते बिलास करते ने। सतगुरु हर राय सच्चे पातशाह जी बड़े ही प्रकाशमान ने, बड़े मशहूर होए। करें चेष्टा किस बिद कोए, सब बिद सिखियन की श्रेहे होए। भाव के हमेशा सतगुरु जी इस तरह की चेष्टा करते ने, इस तरह की लीला खेडते ने कि किसी ना किसी तरीके दे नाल सिखा दा पार उतारा होवे, सिखा नू कल्याण मिले। नित प्रति संगत आए हजारन, दे उपहार लगाए अंबारन। नित्ता प्रति सतगुरु हर राय सच्चे पातशाह जी दे चरणा दे विच बहुत ही संगत हजारां दी गिणती दे विच पहुंचदी है, ते संगत दे वल्लों बहुत वड्डे उपहार सतगुरां दे चरणा दे विच अर्पे जांदे ने, जिन्हां उपहारां दे ढेर लग जांदे। बड मिलावै साखी होवा, पुरे कामना सतगुर जोवा। कवि संतोख सिंह जी लिखते ने किस तरीके दे नाल वड्डा वैसाखी दा मेला पूर्ण होया, सतगुरां दे चरणां तों सिखां दीआं कामनावां पूरियां होईआं। कीरत पर बहु डेरे परे, बड पागी गुर दर्शन करे। कीर्तपुर नगरी दे चार छफेरे संगतां दे वड्डे डेरे लगे होए सन, वड्डे भागां वालिआं सारिआं ने सतगुरां दे दर्शनां नूं रज के माणिआ। जय जयकार संगतां करही, तन गुरु हर राय उचरही। कवि जी लिखते ने कि सारिआं संगतां जय जयकार दी धुनी नूं गंजाउंदियां ने, तन गुरु हर राय उचरही। सारे दे सारे सिख सेवक यही कहिंदे ने कि तन हन सतगुरु हर राय सच्चे पातशाह जी। जिस को बाक जथा होए जाए, सो नर तत्शिन फल को पाए। कवि जी लिखते ने कि जेड़े भी सिख दे वास्ते सतगुरां दा बचन जिस प्रकार दे नाल हो जांदा सी, तत्शिन ही वह बचन पूरा हुंदा सी, उस मनुख नूं उस फल की प्राप्ति हुंदी सी, वह दात मिलदी सी। इस जगह दे उत्ते कवि जी अपने अध्याय की समाप्ति करके अगले अध्याय का प्रारंभ करते हैं। श्री सतगुर हर राय जी, भुगत मुक्त दे दान, नित अनेक ही होत हैं सिख सहत कल्याण। ग्रंथाकार भाई संतोख सिंह जी लिखते ने कि सतगुरु हर राय सच्चे पातशाह जी भुगती ते मुक्ति दा दान देंदे ने, नित अनेक ही होत है सिख सहत कल्याण। नित्ता प्रति कवि जी लिखते ने कि कल्याण दे समेत कई ही सिख बनते ने। देश बदेशन ब्रेंद अकोर, अरपत कह बेनती कर जोर। देशां विदेशां तों बहुतियां सारियां भेटावां सतगुरां दे चरणां दे विच संगतां दे वल्लों अर्पण हुंदियां ने, ते संगतां बेनती करके ये चीजां अर्पण करदियां ने। श्री सतगुरु जी कारज मोह, सिद्ध भयो हथ बिघन संदोह। कोई सतगुरां दे चरणां दे विच अर्ज करदा है कि हे सच्चे पातशाह जी, मेरा जिहड़ा कारज है वह सिद्ध हो गया है, सच्चे पातशाह तुहाडी इन्नी कृपा हुई है कि सारे विघन दूर हो गए। रावर की करना बल पाए, तत्शिन होए मोहे सहाए। भेटा अर्पण करके कोई सिख इस तरह की अर्ज करता है कि तुहाडी करुणा दे बल दे नाल सच्चे पातशाह सारे जिहड़े संकट ने वह दूर हो गए ने, ते मेरा कार्ज सौर गया है, इस करके मैं तुहाडे चरणां दे विच आ भेटा अर्पण करदा। को एक कहत पुत्र मुझ दीनस, प्रथम अकोर इही कह लीनस। ਕੋਈ ਸਿੱਖ ਭੇਟਾ ਅਰਪਣ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਪੁੱਤਰ ਦੀ ਦਾਤ ਮਿਲੀ ਹੈ, ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਪ੍ਰਥਮ ਔਕੋਰ ਇਹੀ ਕਹਿ ਲੀਨਸ, ਸੱਚੇ ਪਾਤਸ਼ਾਹ ਪੁੱਤਰ ਦੇ ਲਈ ਇਹ ਭੇਟਾ ਪਹਿਲਾਂ ਹੀ ਮੈਂ ਕਹਿ ਲਈ ਸੀ ਕਿ ਆਹ ਭੇਟਾ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਚੜਾਵਾਂਗਾ ਜਦੋਂ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ, ਇਸ ਕਰਕੇ ਹੁਣ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਹ ਭੇਟਾ ਅਰਪਣ ਕਰ ਰਿਹਾ। ਕੋ ਪਾਖਤ ਮਮ ਦਾਰ ਦਖੋਵਾ, ਇਹ ਦਸਵੰਦ ਆਪ ਕੋ ਹੋਵਾ। ਕੋਈ ਸਿੱਖ ਆਣ ਕੇ ਅਰਜ ਕਰਦਾ ਹੈ ਕਿ ਸੱਚੇ ਪਾਤਸ਼ਾਹ ਤੁਹਾਡੀ ਰਹਿਮਤ ਦੇ ਨਾਲ ਮੇਰੇ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਗਈ ਹੈ, ਸੱਚੇ ਪਾਤਸ਼ਾਹ ਮੈਂ ਆਪਣੀ ਦਸਾਂ ਨੌਵਾਂ ਦੀ ਕਾਰ ਦੇ ਵਿੱਚੋਂ, ਆਪਣੀ ਦਸਾਂ ਨੌਵਾਂ ਦੀ ਕਮਾਈ ਦੇ ਵਿੱਚੋਂ ਇਹ ਤੁਹਾਡੇ ਚਰਨਾਂ ਦੇ ਵਿੱਚ ਦਸਵੰਧ ਅਰਪਣ ਕਰਦਾ। ਕੇ ਚਿਤ ਕਹਿਤ ਪੁਰੋ ਮਮ ਆਸ, ਯਾ ਤੇ ਆਨਿਓ ਧਨ ਪਾਸ। ਤੇ ਕੋਈ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਮੇਰੇ ਮਨ ਦੀ ਕਾਮਨਾ ਨੂੰ ਪੂਰਿਆਂ ਕਰਿਓ, ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਪਣੀ ਤੁਛ ਭੇਟਾ ਅਰਪਣ ਕਰਦਾ। ਇਤਿਆਦਿਕ ਕਹਿ ਬਿਨੇ ਹਜ਼ਾਰਨ, ਆਨ ਚੜਾਵਤ ਹੈ ਉਪਹਾਰਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੀਆਂ ਹਜ਼ਾਰਾਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿੱਖਾਂ ਦੇ ਵੱਲੋਂ ਹੁੰਦੀਆਂ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਪਹਾਰ ਤੇ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ ਜਾਂਦੇ ਨੇ। ਘਟ ਘਟ ਕੀ ਲੱਖ ਅੰਤਰ ਜਾਮੀ, ਪੂਰ ਕਾਮਨਾ ਸਿੱਖਣ ਸਵਾਮੀ। ਕਵੀ ਜੀ ਲਿਖਦੇ ਨੇ ਕਿ ਘੱਟ ਘੱਟ ਦੀ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਜੋ ਕਿ ਸਵਾਮੀ ਨੇ, ਜੋ ਕਿ ਮਾਲਕ ਨੇ, ਉਹ ਸਾਰਿਆਂ ਸਿੱਖਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਦੇ ਨੇ। ਕੇਤਕ ਨਰ ਪਰ ਲੋਕ ਸੁਧਾਰਨ, ਉਪਹਾਰਨ ਯਾਰ ਪਾਏ ਹਜ਼ਾਰਨ। ਕਵੀ ਜੀ ਲਿਖਦੇ ਨੇ ਕਿ ਕਈ ਮਨੁੱਖ ਐਸੇ ਨੇ ਜਿਹੜੇ ਕਿ ਆਪਣੇ ਪ੍ਰਲੋਕ ਨੂੰ ਸਵਾਰਨਾ ਚਾਹੁੰਦੇ ਨੇ, ਆਪਣੇ ਪ੍ਰਲੋਕ ਨੂੰ ਸਵਾਰਨ ਦੇ ਵਾਸਤੇ ਉਪਹਾਰ ਅਰਪੈ ਹਜ਼ਾਰਨ, ਹਜ਼ਾਰਾਂ ਉਪਹਾਰ ਤੇ ਭੇਟਾਵਾਂ ਅਰਪਣ ਕਰਦੇ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਵੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਪ੍ਰਲੋਕ ਨੂੰ ਸਵਾਰ ਦੇ। ਹਿਰਦੈ ਸ਼ੁੱਧ ਹਿਤ ਦਰਸ਼ਨ ਦੇਖੈ, ਦੁਖਦ ਪੇਕਾਰਨ ਹਰੈ ਅਸ਼ੇਖੇ। ਕਿਸੇ ਦੀ ਅਰਜ ਹੁੰਦੀ ਹੈ ਸੱਚੇ ਪਾਤਸ਼ਾਹ ਹਿਰਦਾ ਸ਼ੁੱਧ ਹੋ ਜਾਵੇ, ਮਨ ਸਾਫ ਹੋ ਜਾਵੇ। ਕਿਸੇ ਦੀ ਅਰਜ ਹੁੰਦੀ ਹੈ ਸੱਚੇ ਪਾਤਸ਼ਾਹ ਯੁੱਗਾਂ ਪਰਯੰਤ ਤੁਹਾਡੇ ਦਰਸ਼ਨਾਂ ਦਾ ਸੁੱਖ ਨਸੀਬ ਹੋਵੇ। ਕਿਸੇ ਦੀ ਅਰਜ ਹੁੰਦੀ ਹੈ ਸੱਚੇ ਪਾਤਸ਼ਾਹ ਮੇਰਿਆਂ ਦੁੱਖਾਂ ਦਾ ਨਾਸ਼ ਹੋ ਜਾਵੇ। ਕਿਸੇ ਦੀ ਅਰਜ ਹੁੰਦੀ ਹੈ ਸੱਚੇ ਪਾਤਸ਼ਾਹ ਮੇਰੇ ਵਿਕਾਰਾਂ ਨੂੰ ਦੂਰ ਕਰ ਦਿਓ। ਦੂਰ ਦੇਸ਼ ਤੇ ਇੱਕ ਗਜ ਆਇਬ, ਕਾਹੂ ਨਿਪਨੇ ਭੇਟ ਚੜਾਇਬ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰ ਦੇਸ਼ ਤੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਹਾਥੀ ਅਰਪਣ ਹੋਇਆ ਹੈ। ਦੂਰ ਕਿਸੇ ਰਹਿਣ ਵਾਲੇ ਰਾਜੇ ਨੇ ਸਤਿਗੁਰਾਂ ਦੀ ਭੇਟਾ ਦੇ ਵਾਸਤੇ ਉਹ ਭੇਜਿਆ। ਸੁੰਦਰ ਮਹਾ ਬਿਸਦ ਜਿਸ ਰੰਗ, ਗੁਣ ਸਮਦਾਇਨ ਸਹਿਤ ਮਤੰਗ। ਕਵੀ ਜੀ ਲਿਖਦੇ ਨੇ ਬਹੁਤ ਸੁੰਦਰ ਹਾਥੀ ਸੀ, ਔਰ ਇਸ ਤੋਂ ਇਲਾਵਾ ਵਿਸ਼ੇਸ਼ਤਾ ਸਾਰਿਆਂ ਤੋਂ ਵੱਡੀ ਹਾਥੀ ਦੇ ਵਿੱਚ ਇਹ ਸੀ ਕਿ ਚਿੱਟੇ ਰੰਗ ਦਾ ਹਾਥੀ ਸੀ। ਚਿੱਟੇ ਰੰਗ ਦਾ ਹਾਥੀ ਦੇਖਣਾ ਅੱਜ ਕੱਲ੍ਹ ਮੁਸ਼ਕਲ ਗੱਲ ਹੈ। ਇਤਿਹਾਸਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਮਾਣ ਹੁੰਦੇ ਨੇ, ਐਰਾਵਤ ਨਾਂ ਦਾ ਹਾਥੀ ਹੈ ਦੇਵਤਿਆਂ ਦੇ ਕੋਲ ਔਰ ਉਹ ਚਿੱਟੇ ਰੰਗ ਦਾ ਹੈ। ਕਵੀ ਜੀ ਲਿਖਦੇ ਨੇ ਕਿ ਸੁੰਦਰ ਬੜਾ ਸੀ, ਚਿੱਟੇ ਰੰਗ ਦਾ ਸੀ, ਗੁਣ ਸਮਦਾਇਨ ਸਹਿਤ ਮਤੰਗ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉਸ ਹਾਥੀ ਦੇ ਵਿੱਚ ਗੁਣ ਸਨ।
ਸਤਿਗੁਰ ਨਿਕਟ ਰਹੇ ਬਲਵੰਤਾ, ਤਿਸ ਗਜ ਕੋ ਪਾ ਬਿਦਤ ਬਿਰਤੰਤਾ।
ਉਹ ਬਲ ਵਾਲਾ ਹਾਥੀ ਸਤਿਗੁਰਾਂ ਦੇ ਹਜ਼ੂਰ ਰਹਿਣ ਲੱਗਾ, ਸਿੱਖ ਸੇਵਾ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਤਿਸ ਗਜ ਕੋ ਪਾ ਬਿਦਤ ਬਿਰਤੰਤਾ, ਉਸ ਗਜ ਦਾ ਭਾਵ ਕਿ ਉਸ ਹਾਥੀ ਦਾ ਜਿਹੜਾ ਬਿਰਤਾਂਤ ਸੀ ਉਹ ਦੂਰ ਦੂਰ ਤੱਕ ਫੈਲ ਗਿਆ।
ਜਹ ਕਹਿ ਸੁਣਿਓ ਗੁਣਿਓ ਗੁਣ ਨੀਕੋ, केचत आम पिखन तिसी को। जिथे किथे उस हाथी दी गल फैल गई है, सुनिया किसे ने उहदे गुणा दा गान कीता, ते कई कई आण के उचेचे तौर दे उत्ते उस हाथी नूं देखदे ने। बिच कहलूर हो तो बड़ राजा, रह संग बहु सैन समाजा। कवि संतोख सिंह जी लिखदे ने कि कहलूर दे विच बहुत वड्डा राजा रहिंदा सी, जिहदे कोल बहुत वड्डी सेना सी ते समाज सी। बिलासपुर रियासत नूं कहलूर दी रियासत भी आख्या जांदा है। इतिहास दे विच सतगुरु गोबिंद सिंह सच्चे पातशाह जी दे समें इस बिलासपुर दा ते कहलूरी दा बड़ा जिक्र आउंदा है, क्योंकि इत्थों दा ही आउण वाले समें दे विच राजा भीम चंद होया, जिन्ने के सतगुरु गोबिंद सिंह सच्चे पातशाह जी दे नाल खैबण दी जुरत कीती, भाव के मत्था लाया। कवि जी लिखते ने कि कहलूर दा उस वेले जिहड़ा राजा सी उहदे कोल वड्डी सेना सी। दुतिया हंडूरी मिलियो नरेंद, करत परस पर आनंद बिलंद। ते दूसरा सी हंडूरी दा राजा, नालागढ़ दी जिहड़ी रियासत है इहनूं ही हंडूरी दी रियासत आख्या जांदा है। कवि जी लिखदे ने कि दूसरा राजा इस राजे दे नाल उह मिलिया। इहनां दोवां रियासतां दे राजां दा जिहड़ा जिक्र है उह बहुत सारा सतगुरु गोबिंद सिंह सच्चे पातशाह जी दे इतिहास दे विच आउंदा है। श्री गुर बसै हमारे देश, तिनके निकट मतंग वशेष। सतगुरां दीआं वसाईआं होईआं दो नगरीआं ने, एक नगरी है कीरतपुर जिथे के इस वेले हुण सतगुरु हर राय सच्चे पातशाह जी निवास कर रहे ने। इस तों समां पा के आनंदपुर नगरी नूं वसाया गया सतगुरु तेग बहादुर जी दे वल्लों, जिथे के सतगुरु गोबिंद सिंह सच्चे पातशाह जी ने बड़ा लम्मा समा बतीत कीता। कीरतपुर ते आनंदपुर दोवें नगरियां भाव के पहाड़ी रियासतां दे विच ने। हुण कवि जी लिखदे ने कि इन्हां दोवां ने अपना विचार बनाया कि गुरु साडे देश दे विच वसदा है, साडी रियासत दे विच वसदा है। तिनके निकट मतंग विशेष, और उन्हां सतगुरां दे कोल सुणिया कि विशेष एक हाथी। नहीं आपते देवन को, चढ़ के चलो मांग ले सो। कहिंदे ने कि अपने आप ते उत्तम चीज उन्हां ने साडे अर्पण नहीं करनी, इस करके दोवें सलाह करदे ने राजे कि सानू चाहिदा है कि चढ़ के जाइए और उन्हां तों इह चीज मंग लईए। इसे तरह का हू बहू प्रमाण सतगुरु गोबिंद सिंह सच्चे पातशाह जी दे समय दे आउंदा है कि बरसाती नां दा सतगुरां दे कोल हाथी सी, एक पंज कला कटार सी, एक कतरी बाज सी। इस तरह विशेष सतगुरां दे कोल बहुत सारियां चीजां सन, ते राजयां ने इस तरह की मंग कीती सी भीम चंद ने कि हाथी मैनू दे दिओ, मेरे पुत्र दा व्याह है। पर कपट दा भाव सी कि बाद दे विच हाथी नहीं मोड़ना। इस तरह का जदों बहुता ज़्यादा सतगुरां दे नाल बखेड़ा वध्या, उस वेले भीम चंद ने यह भी आख्या सी सतगुरु गोबिंद सिंह सच्चे पातशाह जी नूं कि तुसीं मेरी रियासत दे विच रहिंदे हो, जेकर मेरी गल नहीं मननी तो मेरी रियासत दे विचों बाहर हो जाओ। काव्य भूषण कवि जीवन सिंह जी ने इहदे उत्ते कविता भी लिखी है कि जेकर हुक्म दी नहीं तामील करनी, मेरी रियासत दे विचों बाहर हो जा। पूरी तरह मैनू तुक नहीं याद, मेरा सिर्फ कहण तों भाव कि भीम चंद ने आख्या सी कि जेकर मेरी गल नहीं मननी तो तुसीं मेरी रियासत दे विच रह नहीं सकदे। हुण इह दोवें जिहड़े राजे ने, एक बिलासपुर दा ते दूसरा नालागढ़ दा हंडूरी दा, ये विचार करदे ने कि अपने आप उन्हें कोई कीमती भेटा साडे अर्पण नहीं करनी, भावें कि साडी रियासत दे विच ही रहिंदा है, सानू चाहिदा है कि वह हाथी उहदे तों मंग लईए। भेट हजारों नित प्रति आवे, मेला भरियो रहै अर पावे। विचार करदे ने कि हजारां दी गिनती दे विच नित्ता प्रति गुरु दे चरणां दे विच भेटा अर्पण हुंदी है, मेला भरिया ही रहिंदा है अर्पण करन वालिआं दा। अब लग तिन ते कछु न लीनो, हमरे देश बास चिर कीनो। एक दूजे दे नाल विचार करदे ने। अजे तक कोई भी किसी प्रकार का धन उन्हां तों लिया नहीं गया, बड़े लंबे समय तो साड़ी रियासत दे विच ओह वासा कर रहे ने। इम मसलत जोग राज करके मंदमती लालच को तरके। ग्रंथाकार भाई संतोख सिंह जी लिखते ने कि दोवां राजियां ने इस तरह की सलाह की है, जेड़े राजे मंद बुद्धि दे मालक ने ते वड्डे लालची ने। सैन सकेल दिखावन कारण ले कर चढ़े नकीन बेचारन। कवि जी लिखते ने कि वड्डी सारी सेना नू अपने नाल तैयार किया है ताकि गुरु नू वड्डी सेना दिखा के डर दिता जावे। लेकर चढ़े ना कीन विचारण, कवि जी लिखते ने सेना नू नाल लै के चल पे ने, कोई किसी प्रकार की विचार ना की। दर्शन के मिस कर चल आए कीरतपुर पहुंचे हर खाए। सतगुरां दे दर्शनां दा बहाना करके चल के आ गए ने, कीरतपुर नगरी दे विच पहुंच गए। निसमें डेरा करियो सुबासे खान पान गुर पठियो सुपासे। सतगुरां दे चरणां दे विच बेनती होई कि सच्चे पातशाह पहाड़ी राजे दर्शनां दे वास्ते आए ने। सतगुरां ने रात दे वेले चंगी जगह दे उते डेरा लवाया ते खाण पाण दीआं चीजां सतगुरां ने भेजीआं। उठे प्रात को कारी इशनान वस्त्र शस्त्र जुत होय सब धाना। रात नूं बतीत कीता, सवेरे उठे ने, इशनान पाणी दोवां ने कीता ते शस्त्रां ते वस्त्रां नूं पहन के सावधान होए। दर्शन हित श्री गुर टिग आए सुपट संग बड़ पीर लियाए। सतगुरां दे दर्शनां दे वास्ते सतगुरां दे लागे पहुंचे ने, बहुते सारे सूरमियां दी भीड़ नूं नाल लै के आए। आगे सतगुर वहर निकस के सवा लगाई महा फर्श के। कवि संतोख सिंह जी लिखते ने कि उन्हां दे आउण तों पहला ही सतगुरां ने बहुत खुली जगह दे उते वड्डी सभा लगाई हुई सी, दूर दूर तक विछाइयां कीतियां गईयां सन। जो दा सनद बाद होए सारे वस्त्र शस्त्र पूखण तन तारे। सतगुरां दे जिहड़े योधे सन ओह भी शस्त्रां ते वस्त्रां नूं पहन के उस जगह दे उते गहिणियां दे धारनी बन के पहुंच गए। शब्द रबाबी गावत रागे जिनको सुन गुर गुण अनुरागे। कवि संतोख सिंह जी लिखते ने कि रबाबी गुरबाणी के शब्दों का कीर्तन रागां दे विच कर रहे सन, श्री सतगुरु जी के गुणा विच प्रीत हुंदी है गुरबाणी नूं सुन के। खरो नकी बयावाज प्रकाशत गुरु सुजस तेरे दा हुलासत। नकीब उच्ची आवाज दे नाल सतगुरां दे जस दा बयान कर रहा सी, जिस जस नूं सुन के हिरदा हुलास दे विच आउंदा है, खुशी दे विच आउंदा है। चोबदार को गन है खरो कंचन दंड सुहावत खरो। इस तों इलावा कवि जी लिखते ने कि बहुते सारे चोबदार खलोते ने जिन्हां ने अपने हत्थां दे विच सोने दे डंडे फड़े। खरे मेवरे भूखण सने सिखियन की अरदासन पने। इस तों इलावा सतगुरु हर राय सच्चे पातशाह जी दे हजूर बहुते सारे मेवड़े खलोते ने जिन्हां ने सुंदर गहने अपने शरीर दे उत्ते धारण किए ने। सिखण की अरदासन पने ते सिखां सेवकां दीआं अरजां उह सतगुरां दे कोल कर रहे सन। केतक मखमल फर्श करावा चहुं ओर ते रुचिर सुहावा। कवि जी लिखते ने कि सतगुरां दे चारे पासे बहुता सारा मखमली फर्श तैयार किया। बहुत मोल के बिचे गलीचे चोया यतर सुगंध योलीचे। बहुत वड मुले गलीचे विछाए गए सन, चोआ अतर सुगंध उलीचे। ਪਾਪ ਕੇ ਚੰਦਨ ਦੇ ਨਾਲ ਕੇਸਰ ਕਸਤੂਰੀ ਮਰਸੇ ਦੇ ਫੁੱਲ ਦਿਆਰ ਦਾ ਬੂਰਾ ਮਿਲਾ ਕੇ ਸੇਕ ਦੇ ਨਾਲ ਚੁਆਈ ਸੁਗੰਧੀ ਨੂੰ ਚੋਹਾ ਆਖਿਆ ਜਾਂਦਾ ਹੈ। ਅਤਰ ਵੀ ਸੀ। ਇਸ ਤੋਂ ਇਲਾਵਾ ਇਹ ਸਾਰੀਆਂ ਸੁਗੰਧੀਆਂ ਨੂੰ ਇਸ ਜਗ੍ਹਾ ਦੇ ਉੱਤੇ ਛਿੜਕਿਆ ਗਿਆ ਸੀ। ਚੌਂ ਦਿਸ਼ ਤੇ ਮਹਿਕਾਰ ਉਠੰਤੀ ਜ਼ਰੀਦਾਰ ਗਾਦੀ ਦੁੱਤਵੰਤੀ, ਚਾਰੇ ਪਾਸਿਓਂ ਮਹਿਕਾਂ ਆ ਰਹੀਆਂ ਸਨ। ਜ਼ਰੀਦਾਰ ਗਾਦੀ ਦੁੱਤਵੰਤੀ, ਇਸ ਤੋਂ ਇਲਾਵਾ ਸਤਿਗੁਰੂ ਜੀ ਜ਼ਰੀਦਾਰ ਗੱਦੀ ਦੇ ਉੱਤੇ ਬੈਠੇ ਸਨ। ਬਾਡੀ ਉਪਧਾਨ ਧਾਰੇ ਇੱਕ ਓਰੇ, ਗੁੰਫੇ ਜ਼ਰੀ ਸੁਰੇਸ਼ਮ ਡੋਰੇ, ਵੱਡੇ ਵੱਡੇ ਸਰਾਣੇ ਸਤਿਗੁਰਾਂ ਦੇ ਦੋਵੇਂ ਪਾਸੇ, ਇਸ ਤੋਂ ਇਲਾਵਾ ਪਿਛਲੇ ਪਾਸੇ ਰੱਖੇ ਗਏ ਸਨ, ਜਿਨ੍ਹਾਂ ਨੂੰ ਜਰੀ ਤੇ ਰੇਸ਼ਮ ਦੀਆਂ ਡੋਰਾਂ ਦੇ ਨਾਲ ਕੱਸਿਆ ਗਿਆ ਸੀ। ਇਸ ਤੋਂ ਇਲਾਵਾ ਫੁੱਲ ਲੱਗੇ ਸਨ। ਬੈਠੇ ਵਿੱਚ ਗੁਰੂ ਹਰ ਰਾਏ, ਕੋਈ ਉਪਮਾ ਕਵੀ ਕਹੇ ਬਣਾਏ। ਐਸੀ ਸੁੰਦਰ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਬੈਠੇ ਸਨ। ਕੋ ਉਪਮਾ ਕਵੀ ਕਹੇ ਬਣਾਏ, ਕੋਈ ਕਵੀ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਉਪਮਾ ਨੂੰ ਬਣਾ ਕੇ ਕਹਿ ਸਕਦਾ ਹੈ? ਭਾਵ ਕਵੀ ਜੀ ਕਹਿੰਦੇ ਨੇ ਮੈਂ ਉਪਮਾ ਬਿਆਨ ਹੀ ਨਹੀਂ ਕਰ ਸਕਦਾ ਕਿ ਕਿੰਨੀ ਸੋਭਾ। ਸ਼ੁਕਰ ਸਹਿਤ ਸੁਰ ਗਨ ਪਰਵਾਰਤ, ਬੈਠੇ ਬਿਸ਼ਨ ਮਨੋ ਦੁਤੀ ਧਾਰਤ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਮੰਨੋ ਕਿ ਜਿਵੇਂ ਇੰਦਰ ਦੇਵਤਾ ਬੈਠਾ ਹੋਵੇ ਦੇਵਤਿਆਂ ਦੀ ਸਭਾ ਦੇ ਵਿੱਚ, ਜਾਂ ਫਿਰ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਵਿਸ਼ਨੂੰ ਭਗਵਾਨ ਜੀ ਬਿਰਾਜ ਰਹੇ ਹੋ। 101 ਪਾਠ ਗਰ ਜਾਮਾ, ਬਹੁ ਸੂਖਮ ਸ਼ੋਭਤ ਅਭਿਰਾਮਾ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਉੱਤੇ 101 ਪੱਲਿਆਂ ਦਾ ਜਾਮਾ ਚੋਲਾ ਪਹਿਨਿਆ ਹੋਇਆ। ਬਹੁ ਸੂਖਮ ਸ਼ੋਭਤ ਅਭਿਰਾਮਾ, ਬੜਾ ਬਰੀਕ ਕੱਪੜੇ ਦਾ ਹੈ। ਇਸ ਤੋਂ ਇਲਾਵਾ ਵੱਡੀ ਸੁੰਦਰ ਉਹਦੀ ਸੋਭਾ ਹੈ। ਚਮਰ ਚਾਰੀ ਉਪਰ ਕੋ ਫਿਰ ਹੀ, ਬੇਸਦ ਮਰਾਲਨ ਕੀ ਸਮ ਸਰਹੀ। ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਸੁੰਦਰ ਹੋ ਰਿਹਾ ਹੈ, ਜਿਹੜਾ ਕਿ ਚਿੱਟੇ ਰੰਗ ਦਾ ਚੌਰ ਹੈ, ਜਿਹਦੀ ਜਿਹੜੀ ਸਮਤਾ ਹੈ, ਜਿਹਦੀ ਜਿਹੜੀ ਬਰਾਬਰੀ ਹੈ, ਉਹ ਹੰਸ ਦੇ ਨਾਲ ਕੀਤੀ ਜਾ ਸਕਦੀ।
ਸਿਪਰ ਖੜਗ ਗੁਰ ਧਾਰਨ ਕਰਿਓ, ਨਿਕਟ ਸਰਾਸਨ ਇਖਦੀ ਧਰਿਓ।
ਸਤਿਗੁਰਾਂ ਨੇ ਆਪਣੇ ਗਾਤਰੇ ਦੇ ਵਿੱਚ ਤਲਵਾਰ ਨੂੰ ਧਾਰਨ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਇੱਕ ਕਠੋਰ ਤਨਖ ਆਪਣੇ ਲਾਗੇ ਤਿਆਰ ਕਰਕੇ ਰੱਖਿਆ ਸੀ।
ਇਤ ਰਾਜੇ ਦੋਨੋਂ ਮਿਲ ਕਰਕੇ, ਆਵਤ ਪੇ ਮਸਲਤ ਕੋ ਧਰਕੇ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਦੋਵੇਂ ਰਾਜੇ ਮਿਲ ਕੇ ਆਏ ਨੇ। ਆਉਣ ਤੋਂ ਪਹਿਲਾਂ ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਸਲਾਹ ਕੀਤੀ ਸੀ,
ਜੇਕਰ ਜਾਚਿਓ ਦੇਹ ਨਾ ਹਾਥੀ, ਸੁਪਾਟ ਸੈਨ ਬੜ ਦੋਨੋਂ ਸਾਥੀ।
ਸੋਚਿਆ ਸੀ, ਦੋਵਾਂ ਨੇ ਵਿਚਾਰ ਕੀਤੀ ਸੀ ਕਿ ਜੇਕਰ ਮੰਗਣ ਦੇ ਉੱਤੇ ਵੀ ਗੁਰੂ ਨੇ ਹਾਥੀ ਸਾਨੂੰ ਨਾ ਅਰਪਣ ਕੀਤਾ,
ਸੁਪਾਟ ਸੈਨ ਬੜ ਦੋਨੋਂ ਸਾਥੀ, ਤੇ ਫਿਰ ਆਪਾਂ ਦੋਵੇਂ ਰਾਜੇ ਆਪਣੀ ਸੈਨਾ ਨੂੰ ਇਕੱਠਾ ਮਿਲਾਵਾਂਗੇ। ਬਲ ਕਰ ਛੀਨ ਲੇਹ ਲੇ ਚਲ ਹੈ, ਕਹਾਂ ਗੁਰੂ ਕਿਆ ਹਮਰੇ ਤੁਲ ਹੈ।
ਦੋਵਾਂ ਰਾਜਿਆਂ ਨੇ ਵਿਚਾਰ ਕੀਤੀ ਸੀ ਕਿ ਜੇਕਰ ਗੁਰੂ ਨੇ ਮੰਗਣ ਦੇ ਉੱਤੇ ਵੀ ਹਾਥੀ ਪ੍ਰਦਾਨ ਨਾ ਕੀਤਾ, ਫਿਰ ਦੋਵਾਂ ਸੈਨਾ ਨੂੰ ਇਕੱਠਾ ਕਰਕੇ ਅਸੀਂ ਜ਼ਬਰਦਸਤੀ ਆਪਣੇ ਬਲ ਦੇ ਨਾਲ ਹਾਥੀ ਨੂੰ ਖੋਹ ਕੇ ਲੈ ਜਾਵਾਂਗੇ। ਕਹਾਂ ਗੁਰੂ ਕਿਆ ਹਮਰੇ ਤੁਲ ਹੈ, ਕੀ ਗੁਰੂ ਸਾਡੇ ਤੁਲ ਹੈ, ਭਾਵ ਕਿ ਸਾਡੀ ਬਰਾਬਰੀ ਦਾ ਗੁਰੂ ਨਹੀਂ ਹੈ। ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਬਚਨ ਆਇਆ ਹੈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਤੇ ਸਤਿਗੁਰਾਂ ਨੇ ਹੁਕਮ ਕੀਤਾ ਹਰ ਰਾਏ ਜੀ ਨੂੰ ਕਿ ਕੋਈ ਵਰਦਾਨ ਮੰਗ ਲਓ। ਉਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਸੱਚੇ ਪਾਤਸ਼ਾਹ, ਤੁਰਕਾਂ ਦੇ ਨਾਲ ਵੱਡਾ ਵਿਰੋਧ ਹੈ, ਤੇ ਜਦੋਂ ਕੋਈ ਤੁਰਕ ਸਾਡੇ ਤੇ ਚੜ੍ਹ ਕੇ ਆਵੇ ਤੇ ਫਿਰ ਕਿਸ ਤਰ੍ਹਾਂ ਦਾ ਤਰੀਕਾ ਅਪਣਾਈਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਹਰ ਰਾਏ ਤੇਰੀ ਜ਼ਿੰਦਗੀ ਦੇ ਵਿੱਚ ਕਦੇ ਐਸਾ ਸਮਾਂ ਨਹੀਂ ਆਵੇਗਾ ਕਿ ਤੈਨੂੰ ਤੁਰਕਾਂ ਦੇ ਨਾਲ ਯੁੱਧ ਲੜਨਾ ਪਵੇ, ਇਸ ਕਰਕੇ ਤੂੰ ਚੜ੍ਹਾਈ ਕਰਕੇ ਤੇ ਕਿਤੇ ਜਾਣਾ ਹੀ ਨਹੀਂ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਸੱਚੇ ਪਾਤਸ਼ਾਹ, ਜੇਕਰ ਮੈਂ ਪਹਿਲ ਨਾ ਵੀ ਕਰਾਂਗਾ, ਤੁਰਕਾਂ ਦੇ ਮਨ ਦੇ ਵਿੱਚ ਵੱਡਾ ਹੰਕਾਰ ਹੈ, ਜੇਕਰ ਉਹਨਾਂ ਨੇ ਚੜ੍ਹਾਈ ਮੇਰੇ ਤੇ ਕਰਤੀ ਤੇ ਫਿਰ ਮੈਂ ਕੀ ਕਰਾਂਗਾ। ਸਤਿਗੁਰਾਂ ਨੇ ਆਖਿਆ, ਐਸਾ ਕਦੇ ਨਹੀਂ ਹੋਵੇਗਾ, ਪਹਿਲੀ ਗੱਲ ਇਹ ਕਿ ਕਦੇ ਐਸਾ ਹੋਵੇਗਾ ਹੀ ਨਹੀਂ। ਜੇ ਐਸਾ ਹੋਇਆ ਵੀ ਤੇ ਤੇਰਾ ਦੁਸ਼ਮਣ ਰਸਤੇ ਦੇ ਵਿੱਚ ਹੀ ਨਾਸ ਹੋ ਜਾਏਗਾ, ਕਦੇ ਯੁੱਧ ਨਹੀਂ ਲੜਨਾ ਪਵੇਗਾ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਇਸ ਕਰਕੇ ਮੇਰੇ ਵਰਗੀ ਹਰ ਰਾਏ ਤੂੰ ਵੱਡੀ ਸੈਨਾ ਨਹੀਂ ਰੱਖਣੀ, ਕਿਉਂਕਿ ਤੂੰ ਯੁੱਧ ਨਹੀਂ ਲੜਨਾ। ਸਤਿਗੁਰਾਂ ਨੇ ਆਖਿਆ ਸੀ ਸਿਰਫ 2200 ਘੋੜ ਸਵਾਰਾਂ ਦੀ ਸੈਨਾ ਨੂੰ ਤੂੰ ਨਾਲ ਰੱਖਣਾ ਹੈ। ਇਸ ਕਰਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਸਿਰਫ 2200 ਸੈਨਾ ਨੂੰ ਆਪਣੇ ਕੋਲ ਰੱਖਦੇ ਸਨ, ਇਸ ਤੋਂ ਵੱਧ ਨਹੀਂ। ਹੁਣ ਜਿਹੜੇ ਰਾਜੇ ਨੇ ਉਹਨਾਂ ਦੇ ਕੋਲ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਨਾ ਹੈ, ਇਸੇ ਕਰਕੇ ਉਹਨਾਂ ਨੇ ਵਿਚਾਰ ਕੀਤੇ ਕਿ ਗੁਰੂ ਦੇ ਕੋਲ ਕਿਹੜੀ ਸੈਨਾ ਹੈ, ਸਾਡੀ ਸੈਨਾ ਨੂੰ ਇਹ ਜਿੱਤ ਨਹੀਂ ਸਕੇਗਾ, ਜ਼ਬਰਦਸਤੀ ਹਾਥੀ ਖੋ ਲਵਾਂਗੇ ਜੇ ਇਸ ਨੇ ਨਾ ਦਿੱਤਾ। ਇਹ ਬੁੱਧ ਘਰ ਭੂਪਤ ਅਗਿਆਨੀ ਆਏ ਨਿਕਟ ਰਾਜ ਮਦ ਮਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬੁੱਧੀ ਦੇ ਨਾਲ ਵਿਚਾਰ ਕਰਕੇ ਅਗਿਆਨੀ ਰਾਜੇ ਆਏ ਸਨ ਆਪਣੇ ਰਾਜ ਦੇ ਹੰਕਾਰ ਦੇ ਵਿੱਚ। ਅੰਤਰ ਜਾਮੀ ਸ੍ਰੀ ਹਰ ਰਾਏ ਜਾਨੀ ਸਭ ਜੋ ਮਤ ਠਹਿਰਾਏ। ਦੂਸਰੇ ਪਾਸੇ ਕੋਈ ਸਧਾਰਨ ਪੁਰਸ਼ ਨਹੀਂ ਸੀ ਜਿਹਨੂੰ ਮਿਲਣ ਦੇ ਵਾਸਤੇ ਆਏ ਸਨ। ਕਵੀ ਜੀ ਲਿਖਦੇ ਨੇ ਕਿ ਅੰਤਰਜਾਮੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਸਨ, ਉਹਨਾਂ ਨੇ ਸਾਰਾ ਕੁਝ ਵਿਚਾਰ ਲਿਆ ਕਿ ਜੋ ਮਨ ਦੇ ਵਿੱਚ ਰਾਜਿਆਂ ਨੇ ਸੋਚਿਆ ਸੀ। ਨਾਸ਼ ਕਰੇ ਇਨ ਕੋ ਹੰਕਾਰ ਬੇਮੁਖ ਮਤ ਕੇ ਅੰਧ ਗੁਵਾਰ। ਇਸ ਕਰਕੇ ਸਤਿਗੁਰਾਂ ਨੇ ਵੀ ਆਪਣੇ ਮਨ ਦੇ ਵਿੱਚ ਇੱਕ ਵਿਚਾਰ ਵਿਚਾਰੀ ਹੋਈ ਸੀ, ਇਹਨਾਂ ਦੋਵਾਂ ਰਾਜਿਆਂ ਦੇ ਹੰਕਾਰ ਨੂੰ ਅਸੀਂ ਨਾਸ ਕਰਨਾ ਹੈ, ਇਹ ਬੇਮੁੱਖ ਨੇ ਔਰ ਅੰਧੇ ਨੇ ਆਪਣੇ ਰਾਜ ਦੇ ਹੰਕਾਰ ਦੇ ਵਿੱਚ। ਇਮ ਸਤਿਗੁਰ ਨੇ ਮਤ ਠਹਿਰਾਈ ਤਬ ਨੇ ਪਿਆਏ ਭੇਟ ਸਮੁਦਾਈ। ਇਸ ਤਰ੍ਹਾਂ ਸਤਿਗੁਰਾਂ ਨੇ ਮਤ ਨੂੰ ਠਹਿਰਾਇਆ, ਵਿਚਾਰ ਕੀਤਾ, ਇੰਨੇ ਚਿਰ ਨੂੰ ਰਾਜੇ ਆਪਣੇ ਸ਼ਸਤਰਧਾਰੀ ਸੂਰਮਿਆਂ ਦੇ ਨਾਲ ਅੱਗੇ ਆਏ। ਪਾਦੇ ਅਰ ਬਿੰਦ ਬੰਧ ਨਾ ਕਰਕੇ ਬੈਠੇ ਨਿਕਟ ਹਰਖ ਹੰਗ ਕਰਕੇ। ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਣ ਕੇ ਦੋਵਾਂ ਰਾਜਿਆਂ ਨੇ ਨਮਸਕਾਰ ਕੀਤੀ ਹੈ ਤੇ ਸਤਿਗੁਰਾਂ ਦੇ ਲਾਗੇ ਹੰਕਾਰ ਨੂੰ ਧਾਰਨ ਕਰਕੇ ਬਹਿ ਗਏ। ਪਟ ਸਭ ਸਚਿਵ ਪਹਾੜ ਪਤੀ ਕੇ ਕਰ ਕਰ ਨਮੋ ਸਭਾ ਥਿਤ ਨਿਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਹੋਰ ਜਿਹੜੇ ਸ਼ਸਤਰਧਾਰੀ ਸੂਰਮੇ ਤੇ ਵਜ਼ੀਰ ਸਨ ਪਹਾੜੀ ਰਾਜਿਆਂ ਦੇ, ਉਹਨਾਂ ਨੇ ਵੀ ਨਮਸਕਾਰਾਂ ਕੀਤੀਆਂ ਤੇ ਲਾਗੇ ਬਹਿ ਗਏ। ਕੁਸ਼ਲ ਪ੍ਰਸ਼ਨ ਕਰ ਸ੍ਰੀ ਹਰ ਰਾਏ ਕਿਤਕ ਬਾਰ ਤਾਇਆ ਪਰ ਚਲਾਏ। ਸਤਿਗੁਰਾਂ ਨੇ ਉਹਨਾਂ ਦੀ ਸੁੱਖ ਸਾਂਝ ਦੀ ਖਬਰ ਪੁੱਛੀ, ਇਸ ਤੋਂ ਇਲਾਵਾ ਥੋੜੀਆਂ ਬਹੁਤੀਆਂ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ। ਬਾਹਰ ਕਯੋ ਮਲਿਆਣ ਕੋ ਕੁਰਬੋ ਭੋ ਭੂਪਤ ਤੁਮ ਕਰੋ ਨਿਹਰਬੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਪਹਿਲਾਂ ਕਿ ਰਾਜੇ ਹਾਥੀ ਦੀ ਮੰਗ ਕਰਦੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨੇ ਮਲਿਆਣ ਕੋ ਕੁਰਬੋ ਭੋ ਭੂਪਤ ਤੁਮ ਕਰੋ ਨਿਹਰਬੋ। ਕਹਿੰਦੇ ਨੇ ਕਿ ਪਹਿਲਵਾਨਾਂ ਦਾ ਮੱਲਾਂ ਦਾ ਤੁਸੀਂ ਘੋਲ ਕਰਵਾਉਂਦੇ ਹੋ। ਰਾਜਿਆਂ ਨੂੰ ਸਤਿਗੁਰਾਂ ਨੇ ਸਵਾਲ ਕੀਤਾ। ਇਮ ਕਹਿ ਸ੍ਰੀ ਗੁਰ ਮਲ ਬੁਲਾਏ ਸੁਣਤ ਹੁਕਮ ਕੋ ਸੋ ਚਲ ਆਏ। ਰਾਜਿਆਂ ਨੇ ਜੇ ਕੋਈ ਉੱਤਰ ਨਹੀਂ ਦਿੱਤਾ ਕਿ ਅਸੀਂ ਪਹਿਲਵਾਨ ਰੱਖਦੇ ਹਾਂ, ਘੋਲ ਕਰਾਉਂਦੇ ਹਾਂ ਜਾਂ ਨਹੀਂ ਕਰਾਉਂਦੇ। ਇੰਨਾ ਕਹਿ ਕੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਮੱਲਾਂ ਨੂੰ ਬੁਲਾਇਆ ਜਾਵੇ, ਪਹਿਲਵਾਨਾਂ ਨੂੰ ਸੱਦਿਆ ਜਾਵੇ। ਉਸੇ ਵੇਲੇ ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਦੋ ਪਹਿਲਵਾਨ ਪਹੁੰਚ ਗਏ। ਜਿਨ ਕੇ ਤਨ ਦੀ ਰਗ ਬਲ ਪਾਰੇ ਨਿਪਣ ਕਬੂ ਯਸ ਨਹੀਂ ਨਿਹਾਰੇ। ਉਹ ਦੋ ਪਹਿਲਵਾਨ ਆਏ ਨੇ ਜਿਨ੍ਹਾਂ ਦੇ ਸਰੀਰ ਬਹੁਤ ਜ਼ਿਆਦਾ ਵੱਡੇ ਤੇ ਬਲਸ਼ਾਲੀ ਨੇ। ਰਾਜਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਤਕੜੇ ਜਿਹੜੇ ਪਹਿਲਵਾਨ ਨੇ ਉਹ ਕਦੇ ਨਹੀਂ ਸਨ ਦੇਖੇ। ਕਿਸ ਕੋ ਮਲ ਭਿਰੇ ਅਬ ਆਏ ਪ੍ਰਾਣ ਹਾਨ ਕਰ ਦੇਤ ਗਿਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਵੀ ਪਹਿਲਵਾਨ ਆਣ ਕੇ ਜੇਕਰ ਉਹਨਾਂ ਦੇ ਨਾਲ ਘੁਲਦਾ ਸੀ, ਭਿੜਦਾ ਸੀ, ਪ੍ਰਾਣ ਹਾਨ ਕਰ ਦੇਤ ਗਿਰਾਏ। ਉਹ ਇੰਨੇ ਬਲੀ ਸਨ ਕਿ ਜਿਹੜਾ ਵੀ ਲੜਦਾ ਸੀ ਉਹ ਜਿਉਂਦਾ ਬਚ ਕੇ ਨਹੀਂ ਸੀ ਜਾਂਦਾ, ਲੜਾਈ ਦੇ ਦੌਰਾਨ ਹੀ ਉਹ ਮਾਰ ਦਿੰਦੇ ਸਨ ਜਿਹੜਾ ਵੀ ਉਹਨਾਂ ਦੇ ਨਾਲ ਅੜਦਾ ਸੀ, ਘੁਲਦਾ ਸੀ। ਡਰਤ ਨਾ ਸਨਮੁਖ ਹੋਵੇ ਕੋਈ, ਕੁਸ਼ਤੀ ਕਰਤ ਪਰਸ ਪਰ ਦੋਈ। ਉਹਨਾਂ ਦੋਨਾਂ ਪਹਿਲਵਾਨਾਂ ਦੀ ਬੜੀ ਮਸ਼ਹੂਰੀ ਸੀ, ਆਲੇ ਦੁਆਲੇ ਡਰਦਾ ਹੋਇਆ ਕੋਈ ਵੀ ਉਹਨਾਂ ਦੇ ਸਾਹਮਣੇ ਨਹੀਂ ਸੀ ਹਟਦਾ, ਕੋਈ ਵੀ ਉਹਨਾਂ ਦੇ ਨਾਲ ਨਹੀਂ ਸੀ ਘੁਲਦਾ, ਪਰਸ ਪਰ ਇੱਕ ਦੂਜੇ ਦੇ ਨਾਲ ਹੀ ਉਹ ਲੜ ਕੇ ਅਭਿਆਸ ਕਰਦੇ ਸੀ।
ਆਣ ਤਿੰਨੋਂ ਅਭਿਬੰਧਨ ਠਾਨੀ, ਦੇਖ ਦੋਹਣ ਦਿਸ਼ ਗੁਰੂ ਬਖਾਨੀ।
ਉਹਨਾਂ ਦੋਨਾਂ ਮੱਲਾਂ ਨੇ, ਉਹਨਾਂ ਦੋਵਾਂ ਪਹਿਲਵਾਨਾਂ ਨੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਆਣ ਕੇ ਨਮਸਕਾਰ ਕੀਤੀ। ਦੇਖ ਦੋਹਣ ਦਿਸ਼ ਗੁਰੂ ਬਖਾਨੀ, ਦੋਵਾਂ ਦੇ ਵੱਲ ਦੇਖ ਕੇ ਸਤਿਗੁਰਾਂ ਨੇ ਬਚਨ ਕੀਤਾ। ਕਹਿੰਦੇ ਨੇ ਭੇਰੋ ਪਰਸ ਪਰ ਨਿਪਣ ਦਿਖਾਵੋ, ਜ਼ੋਰ ਆਪਣੋ ਸਗਲ ਜਨਾਵੋ। ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਦੋਵੇਂ ਇੱਕ ਦੂਜੇ ਦੇ ਨਾਲ ਭਿੜੋ, ਰਾਜਿਆਂ ਨੂੰ ਆਪਣੇ ਜੌਹਰ ਦਿਖਾਓ, ਆਪੋ ਆਪਣਾ ਜ਼ੋਰ ਲਾ ਕੇ ਦਿਖਾਓ।
ਹੁਕਮ ਪਾਏ ਕਰ ਬੰਧਨ ਦੋਉ, ਪਿਰੇ ਬਿਲੋਕਤ ਹੈ ਸਭ ਕੋਉ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਦੋਵਾਂ ਨੇ ਨਮਸਕਾਰ ਕੀਤੀ ਹੈ ਤੇ ਫਿਰ ਇੱਕ ਦੂਜੇ ਦੇ ਨਾਲ ਉਹ ਘੁਲਣ ਲੱਗੇ, ਸਾਰੇ ਦੇ ਸਾਰੇ ਵੇਖ ਰਹੇ ਨੇ।
ਭੋਜਨ ਠੋਕ ਤੇ ਸ਼ਬਦ ਉਹ ਠਾਵੇਂ, ਨਰਨ ਪਹਾਰੀ ਹਿਰਦੈ ਡਰਾਵੇਂ।
ਆਪਣੇ ਡੌਲਿਆਂ ਦੇ ਉੱਤੇ ਹੱਥ ਮਾਰਦੇ ਨੇ, ਇਸ ਤੋਂ ਇਲਾਵਾ ਪੱਟਾਂ ਦੇ ਉੱਤੇ ਥਾਪੀਆਂ ਮਾਰਦੇ ਨੇ। ਵੱਡਾ ਸ਼ਬਦ ਉੱਠਦਾ ਹੈ ਭਾਵ ਕਿ ਵੱਡੀ ਆਵਾਜ਼ ਹੁੰਦੀ ਹੈ।
ਨਰਨ ਪਹਾੜੀ ਹਿਰਦੈ ਡਰਾਵੇਂ, ਜਿਹੜੇ ਸਾਰੇ ਦੇ ਸਾਰੇ ਪਹਾੜੀ ਨੇ ਰਾਜਿਆਂ ਦੇ ਸਮੇਤ ਉਹ ਡਰ ਰਹੇ ਨੇ। ਉਪਰ ਧਰੇ ਦਾਵ ਬਹੁ ਕਰੇ, ਧਰਤੀ ਗਰਤ ਪਾਇਓ ਜਿਤ ਫਿਰੈ।
ਉੱਤਿਓਂ ਤੇ ਥੱਲਿਓਂ ਦੋਵੇਂ ਇੱਕ ਦੂਜੇ ਦੇ ਉੱਤੇ ਦਾਅ ਕਰਦੇ ਨੇ, ਜਿੱਥੇ ਜਿੱਥੇ ਫਿਰਦੇ ਨੇ ਉੱਥੇ ਉਹਨਾਂ ਦੇ ਪੈਰਾਂ ਦੇ ਨਾਲ ਧਰਤੀ ਥੱਲੇ ਨੂੰ ਧੱਸ ਜਾਂਦੀ ਹੈ, ਭਾਵ ਕਿ ਉਹਨਾਂ ਦੀਆਂ ਅੱਡੀਆਂ ਦੇ ਨਾਲ ਟੋਏ ਪੈ ਜਾਂਦੇ ਨੇ ਜ਼ਮੀਨ ਦੇ ਉੱਤੇ।
ਏਤੀ ਉਤ ਹੋਤ ਅੰਕ ਪਰ ਪਰੈ, ਕਭੀ ਉੱਪਰ ਕਬ ਹੋਵ ਸਤਰੈ।
ਇੱਧਰ ਉੱਧਰ ਫਿਰਦੇ ਨੇ, ਇੱਕ ਦੂਜੇ ਨੂੰ ਗਲਵੱਕੜੀ ਦੇ ਵਿੱਚ ਜੱਫੇ ਦੇ ਵਿੱਚ ਲੈਂਦੇ ਨੇ। ਕਦੇ ਕੋਈ ਉੱਤੇ ਹੋ ਜਾਂਦਾ ਹੈ ਤੇ ਕਦੇ ਕੋਈ ਥੱਲੇ ਹੋ ਜਾਂਦਾ ਹੈ, ਇਸ ਤਰ੍ਹਾਂ ਉੱਤੋਂ ਥੱਲੇ ਦੋਵੇਂ ਹੁੰਦੇ ਨੇ।
ਭੇਖ ਭਿਆਨ ਕਪੂਰ ਪਏ ਹੈ, ਮਹਾਯੋਜ ਤੇ ਤੇਜ ਤਏ ਹੈ।
ਕਵੀ ਜੀ ਲਿਖਦੇ ਨੇ ਕਿ ਬੜਾ ਭਿਆਨਕ ਜਿਹਾ ਉਹਨਾਂ ਦਾ ਭੇਸ ਗੁੱਸੇ ਦੇ ਨਾਲ ਬਣ ਗਿਆ ਹੈ, ਵੱਡੀ ਯੋਜ ਨੂੰ ਧਾਰਨ ਕਰਦੇ ਨੇ ਤੇ ਤੇਜ਼ੀ ਦੇ ਨਾਲ ਗੁੱਸੇ ਦੇ ਨਾਲ ਬੜੇ ਤਪੇ ਹੋਏ ਨੇ।
ਦੁਆ ਘਟਕਾ ਲੱਗ ਆਪਸ ਮਾਹੀ, ਪਿਰਤ ਦਾਵ ਨਾ ਨਾ ਦਿਖ ਰਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਕੁ ਘੜੀਆਂ ਆਪਸ ਦੇ ਵਿੱਚ ਇਸੇ ਤਰ੍ਹਾਂ ਭਿੜਦੇ ਰਹੇ, ਦਾਵਾਂ ਨੂੰ ਕਰਦੇ ਰਹੇ।
ਦੋਨੋ ਸਮ ਬਲ ਧਾਰਤ ਰਹੇ, ਨਿਕਟ ਬੁਲਾਏ ਗੁਰੂ ਬਚ ਕਹੇ।
ਪਰ ਦੋਵਾਂ ਦੀ ਜਿਹੜੀ ਸਰੀਰਕ ਤਾਕਤ ਸੀ ਉਹ ਬਿਲਕੁਲ ਸਮਾਨ ਸੀ, ਭਾਵ ਕਿ ਕੋਈ ਵੀ ਇੱਕ ਦੂਜੇ ਨੂੰ ਢਾਹ ਨਾ ਸਕਿਆ। ਸਤਿਗੁਰਾਂ ਨੇ ਫਿਰ ਉਹਨਾਂ ਦੋਵਾਂ ਨੂੰ ਆਪਣੇ ਕੋਲ ਬੁਲਾਇਆ ਤੇ ਬਚਨ ਕੀਤਾ।
ਕਹਿੰਦੇ ਨੇ ਅਪਰ ਮਲ ਨਹੀਂ ਥਿਰੈ ਅਗਾਰੀ, ਹੇਰਤ ਰਹੇ ਤਰਾਸ ਕਰ ਭਾਰੀ।
ਸਤਿਗੁਰੂ ਜੀ ਦੋਵਾਂ ਨੂੰ ਬੁਲਾ ਕੇ ਕਹਿੰਦੇ ਨੇ ਕਿ ਤੁਹਾਡੇ ਨਾਲ ਹੋਰ ਕੋਈ ਵੀ ਮਲ ਨਹੀਂ ਲੜ ਸਕਦਾ, ਤੁਹਾਡੇ ਸਾਹਮਣੇ ਟਿਕ ਨਹੀਂ ਸਕਦਾ। ਹੇਰਤ ਰਹੇ ਤਰਾਸ ਕਰ ਪਾਰੀ, ਸਾਰਿਆਂ ਨੇ ਵੇਖਿਆ ਹੈ ਤੇ ਤੁਹਾਡੀ ਇਸ ਵਰਜਿਸ਼ ਨੂੰ, ਇਸ ਮੁਕਾਬਲੇ ਨੂੰ ਦੇਖ ਕੇ ਡਰ ਹੀ ਪੈਦਾ ਹੋਇਆ।
ਤੁਮ ਸਮ ਹੋ ਕੰਮ ਬਲ ਨਹੀਂ ਕੋ, ਦੇਖੇ ਸਵਣ ਪਿਰਤ ਅਬ ਦੋ।
ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਉਹਨਾਂ ਦੋਵਾਂ ਮੱਲਾਂ ਨੂੰ, ਪਹਿਲਵਾਨਾਂ ਨੂੰ ਕਹਿੰਦੇ ਨੇ ਤੁਮ ਸਮ ਹੋ, ਭਾਵ ਕਿ ਤੁਸੀਂ ਬਿਲਕੁਲ ਬਰਾਬਰ ਦੇ ਹੋ। ਕੰਮ ਬਲ ਨਹੀਂ ਕਹੋ, ਤੁਹਾਡੇ ਵਿੱਚੋਂ ਕਿਸੇ ਦਾ ਵੀ ਬਲ ਤਾਕਤ ਦੂਸਰੇ ਤੋਂ ਕੰਮ ਨਹੀਂ ਹੈ, ਦੂਸਰੇ ਤੋਂ ਘੱਟ ਨਹੀਂ ਹੈ, ਤੁਸੀਂ ਬਿਲਕੁਲ ਬਰਾਬਰੀ ਦੇ ਹੋ।
ਦੇਖੇ ਸਭਨ ਪਿਰਤ ਅਬ ਦੋ, ਕਿਉਂਕਿ ਤੁਹਾਡੇ ਮੁਕਾਬਲੇ ਨੂੰ ਸਾਰਿਆਂ ਨੇ ਦੇਖਿਆ ਹੈ,
ਇੱਕ ਦੂਜੇ ਨੂੰ ਤੁਸੀਂ ਢਾ ਨਹੀਂ ਸਕੇ, ਇਸ ਕਰਕੇ ਬਰਾਬਰ ਤਾਕਤ ਦੇ ਮਾਲਕ ਹੋ।
ਨਿਰਨੇ ਕਰ ਨਿਜ ਬਲ ਕੋ ਕਹੀਐ, ਕਿਤਕ ਤਰਤ ਹੋ ਹਮ ਤਿਸ ਲਹੀਐ।
ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦੋਵਾਂ ਪਹਿਲਵਾਨਾਂ ਨੂੰ ਕਹਿੰਦੇ ਨੇ ਕਿ ਨਿਰਣਾ ਕਰਕੇ ਆਪਣੇ ਬਲ ਨੂੰ ਤੁਸੀਂ ਦਿਖਾਓ। ਕਿਤਕ ਤਰਤ ਸੋ ਹਮ ਤਿਸ ਲਹੀਏ, ਕਿੰਨਾ ਕੁ ਤੁਹਾਡੇ ਵਿੱਚ ਬਲ ਹੈ, ਕਿੰਨੀ ਕੁ ਤੁਹਾਡੇ ਵਿੱਚ ਤਾਕਤ ਹੈ, ਇਹ ਤੁਸੀਂ ਕਹਿ ਕੇ ਬਿਆਨ ਕਰੋ। हाथ जोर बोले ते समय कृपा आपकी को बल हमें। दोवां ने हाथ जोड़ के सतगुरु हर राय सच्चे पातशाह जी दे चरणा दे विच बेनती की के सच्चे पातशाह कृपा आप की को बल हमें, तुहाडी कृपा दे नाल सच्चे पातशाह बल साडे विच बहुता है, साडे विच ताकत बहुती है। पर अगे जिहड़ी ताकत दा बयान होना है वह कोई शरीरक ताकत की गल नहीं होनी, वह आत्मक ताकत की गल होनी है। अगे इस गल का खुलासा हो जाएगा।
कूर न कह सभा में अब निज बल शक्त सुनावन सब।
हाथ जोड़ के कहिंदे ने सच्चे पातशाह तुहाडी सभा दे विच झूठ नहीं बोलांगे, अपनी ताकत दा और अपनी शक्ति दा बखान करांगे।
तुम टिग राज जो इन राज सकल बाहनी सहत समाज।
कहिंदे ने सच्चे पातशाह ये जिहड़े दो राजे तुहानू मिलण दे वास्ते आए ने, कहिंदे ने इन्हां दोवां राजां दे समेत इन्हां दे सारे राज नूं, इन्हां दी सारी सेना ते समाज नूं।
इन दोयन को सैल उठाए निज हाथन ते दे उलटाए।
इन्नी ताकत दा बयान कीता कि सच्चे पातशाह इन्नी समर्था रखदे आ कि दोवां राजां दे समेत इन्हां दी सारी सेना दे समेत इन्हां रियासतां दोवां नूं असी चुक लईए अपने हाथां दे उत्ते, निज हाथन ते दे उलटाए, अपने हाथां दे नाल इन्हां दोवां रियासतां नूं असी उलटा सकदे।
गिर कह लूर हंडूरन जोए दो हम करे उचावन दोए।
कहिंदे ने सच्चे पातशाह कहलूर रियासत नूं और हंडूरिया रियासत नूं दोवां दे पहाड़ां नूं असी चुक सकदे आ, दो हम करे उचावन दोए असी दोवे इन्हां दोवां रियासतां नूं चुक सकदे आ।
कहो परस पर देह पिराए चूरन होए पर धर जाए।
जेकर तुहाडा हुक्म होवे ते हुणे ही दोवां रियासतां नूं चुक लईए ते परस्पर इक दूजे दे नाल रियासत नूं भिड़ा दईए, चूरन होए पर धर जाए ते चूरन बना के इन्हां दा सुट दईए। इन्नी ताकत है, हुण इह जिहड़ी ताकत है किसे मल दे विच किसे पहलवान दे विच नहीं हो सकदी, पर सतगुरु दे प्यारिआं सिखां दे विच हो सकदी है, जिहड़े कि अपनी अजमत दे करामात दे जोर दे नाल इह गल करदे ने कि सच्चे पातशाह इस तरह कर सकदे हैं। बहुत वारी इस तरह दे वाकिआ होए। सतगुरु अर्जन देव सच्चे पातशाह जी जिस वेले शहीद होए लाहौर दे विच, उहनां दे कोल भी ऐसे ही पराक्रमी पंज सिख सन जिन्हां दे विचों आख्या सी सिख ने कि सच्चे पातशाह जेकर तुहाडा हुक्म होवे ते लाहौर नूं ते दिल्ली नूं अपने हथेलियां दे उत्ते मैं चुक लैना हाँ। सिख ने आख्या सच्चे पातशाह एक हथेली दे उत्ते लाहौर नूं चुकदा हाँ, दूसरी दे उत्ते दिल्ली नूं चुकदा हाँ, इस तरह दोवां नूं भिड़ा दिंदा हाँ जिवें हथ दे नाल ताड़ी मारी दी। पर सतगुरु अर्जन देव सच्चे पातशाह जी ने आख्या सी भाई सिखा इस तरह नहीं करना, भाणे दे अंदर रहना है। इसे तरह की वार्ता सतगुरु तेग बहादुर सच्चे पातशाह जी दे समय में हुई, जदों के मती दास, भाई दयाला जी, सती दास, ये सारे सिख सतगुरां दे नाल सन। उस वेले भी तरह के बचन किए सन कि सच्चे पातशाह आ कुछ कर सकते हैं, तो सतगुरां ने आख्या सी नहीं भाणे दे अंदर रहना। मेरा सिर्फ कहण तो भाव है कि सतगुरां दे सिखां दे विच ऐसी समर्था है जिदा जिक्र वह कर रहे ने सभा दे विच कि सच्चे पातशाह जेकर तुहाडा हुक्म होवे इस तरह कर सकदे आ, इन्नी ताकत है।
हुक्म आप कर बे की देर कहो कर नहीं बिल में फेर।
दोवां ने अर्ज की सच्चे पातशाह सिर्फ तुहाडे हुक्म दी देर है, तुहाडे हुक्म करन दी देर है, कहो करें नहीं बिल में फेर, जो आख्या सच्चे पातशाह हुणे कर सकदे आ।
कहियो हमारो कूर न जानो लखो कूर पति आवन ठानो।
फिर इस तों बाद दोवां ने अर्ज की कि सच्चे पातशाह किते साडे आखे हुए बचन नूं झूठ ना समझियो, किते मजाक ना समझियो, लखो कूर पति आवन ठानो। जेकर ये समझदे हो कि असी झूठ बोलदे आ ते सच्चे पातशाह तुसीं अजमाइश कर सकदे हो, साडी परख कर सकदे हो, ये सतगुरां दे वास्ते बचन नहीं कह रहे, ਕਿਉਂਕਿ ਸਤਿਗੁਰਾਂ ਨੂੰ ਤਾਂ ਪਤਾ ਹੈ ਇਹ ਸਿਰਫ ਤੇ ਸਿਰਫ ਰਾਜਿਆਂ ਨੂੰ ਡਰ ਦੇਣ ਦੇ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਹਿ ਰਹੇ ਨੇ। ਕਹਿੰਦੇ ਨੇ ਜੇਕਰ ਝੂਠ ਸਮਝਦੇ ਹੋ ਤੇ ਸੱਚੇ ਪਾਤਸ਼ਾਹ ਫਿਰ ਪਤਿਆਵਾ ਲੈ ਲਓ, ਅਜਮਾ ਕੇ ਦੇਖ ਲਓ। ਸੁਣ ਤਿੰਨ ਤੇਰਾ ਜੇ ਔਰ ਡਰੇ ਮਹਾਂ ਤ੍ਰਾਸ ਤੇ ਕੰਪਾ ਧਰੇ। ਜਦੋਂ ਸਿੱਖਾਂ ਦੀ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਤੇ ਰਾਜੇ ਫਿਰ ਥਰ ਥਰ ਕੰਬੇ, ਬਹੁਤ ਹੀ ਜ਼ਿਆਦਾ ਡਰ ਪੈਦਾ ਹੋਇਆ। ਹਮਰੇ ਮਨ ਕੀ ਗੁਰੂ ਨੇ ਜਾਣੀ ਜਾਂ ਤੇ ਲੀਲਾ ਬਿਠਾਨੀ। ਫਿਰ ਸਮਝਿਆ ਕਿ ਸਾਡੇ ਮਨ ਦੇ ਕਪਟ ਨੂੰ ਸਤਿਗੁਰਾਂ ਨੇ ਜਾਣ ਲਿਆ ਹੈ, ਇਸ ਕਰਕੇ ਇਸ ਤਰ੍ਹਾਂ ਦੀ ਲੀਲਾ ਬਣਾਈ। ਕਰਾਮਾਤ ਸਾਹਿਬ ਵੱਡ ਜਾਣੇ ਰਾਜ ਹੰਕਾਰ ਆਪਣੋ ਹਨੇ। ਕਰਾਮਾਤ ਵਾਲੇ ਵੱਡੇ ਸਾਹਿਬ ਨੇ ਅਸੀਂ ਆਪਣੇ ਰਾਜ ਦਾ ਹੰਕਾਰ ਕੀਤਾ ਤੇ ਸਾਡੇ ਰਾਜ ਦੇ ਹੰਕਾਰ ਨੂੰ ਇਹਨਾਂ ਨੇ ਦੂਰ ਕਰ ਦਿੱਤਾ। ਉਠ ਦੋਨੋ ਤਬ ਚਰਨੀ ਪਰੇ ਨਿਰਹੰਕਾਰ ਬਿਨੈ ਬਹੁ ਕਰੇ। ਦੋਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਡਿੱਗੇ ਨੇ, ਹੰਕਾਰ ਤੋਂ ਰਹਿਤ ਹੋ ਕੇ ਫਿਰ ਉਹਨਾਂ ਨੇ ਬੇਨਤੀ ਕੀਤੀ। ਕਹਿੰਦੇ ਨੇ ਹਮ ਅਲ ਪੱਗ ਰਾਜ ਹੰਕਾਰੀ ਬੁੱਧੀ ਭੂਲਣ ਹਾਰ ਹਮਾਰੀ। ਸੱਚੇ ਪਾਤਸ਼ਾਹ ਅਸੀਂ ਅਗਿਆਤ ਹਾਂ, ਗਿਆਤਾ ਤੋਂ ਰਹਿਤ ਹਾਂ, ਰਾਜ ਦਾ ਹੰਕਾਰ ਸੀ ਇਸ ਕਰਕੇ ਸੱਚੇ ਪਾਤਸ਼ਾਹ ਅਸੀਂ ਭੁੱਲ ਗਏ, ਸਾਡੀ ਬੁੱਧੀ ਭੁੱਲਣ ਹਾਰੀ। ਬਖਸ਼ ਲਿਓ ਪ੍ਰਭੂ ਕਰਨਾ ਕਰਕੇ ਦਾਸ ਆਪਣੇ ਹਿਰਦੈ ਵਿਚਰ ਕੇ। ਕਹਿੰਦੇ ਨੇ ਸਾਡੀ ਖਤਾ ਨੂੰ ਸੱਚੇ ਪਾਤਸ਼ਾਹ ਮਾਫ਼ ਕਰ ਦਿਓ, ਸਾਡੇ ਤੇ ਦਇਆ ਕਰੋ, ਕਿਰਪਾ ਕਰਕੇ ਸਾਨੂੰ ਬਖਸ਼ ਲਓ। ਇਸ ਤਰ੍ਹਾਂ ਉਸ ਵੇਲੇ ਉਹਨਾਂ ਨੇ ਅਰਜ਼ ਕੀਤੀ। ਸੁਣ ਸਤ ਗੁਰ ਉਪਦੇਸ਼ ਕੋ ਨਮਨ ਤੇਜ ਹੰਕਾਰ ਬਿਦਾ ਹੋਏ ਗਮਨੇ ਸਦਨ ਰਾਜੇ ਜੁਗਮ ਉਦਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਫਿਰ ਦੋਵਾਂ ਨੂੰ ਸ਼ੁਭ ਉਪਦੇਸ਼ ਦਿੱਤਾ। ਸਤਿਗੁਰਾਂ ਦੇ ਉਪਦੇਸ਼ ਨੂੰ ਨਿਮਰਤਾ ਦੇ ਨਾਲ ਉਹਨਾਂ ਨੇ ਧਾਰਨ ਕੀਤਾ, ਹੰਕਾਰ ਨੂੰ ਦੂਰ ਕੀਤਾ ਤੇ ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਰਾਜ ਦੇ ਵਿੱਚ ਵਾਪਸ ਚਲੇ ਗਏ। ਦੋਵੇਂ ਦੇ ਦੋਵੇਂ ਰਾਜੇ ਇਸ ਤਰੀਕੇ ਦੇ ਨਾਲ ਇਹ ਸਾਖੀ ਵਾਪਰੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਅਧਿਆਇ ਦੇ ਵਿੱਚ ਅਗਲੇ ਹਾਲ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।